ਸ੍ਰੀਰਾਗ ਮਹੱਲਾ ਪੰਜਵਾ। ਸੰਤ ਜਨੋ ਮਿਲ ਭਾਈ ਹੋ, ਸੱਚਾ ਨਾਮ ਸੰਭਾਲ। ਮਹਾਰਾਜ, ਫਿਰ ਜੇ ਮਸਤਕ ਤੇ ਲੇਖ ਨਾ ਹੋਣ, ਮਨ ਤਨ ਵਿੱਚ ਪਰਮਾਤਮਾ ਦਾ ਨਾਮ ਨਾ ਮਿੱਠਾ ਲੱਗੇ ਤਾਂ ਕੀ ਕਰੀਏ? ਮਹਾਰਾਜ ਕਹਿੰਦੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਸਤਿਗੁਰੂ ਕਹਿੰਦੇ, ਭਾਈ ਤੁਸੀਂ ਇਉਂ ਕਰੋ, ਸੰਤ ਜਿਨ੍ਹਾਂ ਦੇ ਨਾਲ ਮਿਲ ਕੇ ਫਿਰ ਵਾਹਿਗੁਰੂ ਦਾ ਨਾਮ ਯਾਦ ਕਰੋ। ਸੰਤਾਂ ਮਹਾਤਮਾ ਦੀ ਸੰਗਤ ਕਰਕੇ ਉਹਨਾਂ ਦੇ ਕੋਲ ਬੈਠ ਕੇ ਜਿੱਥੇ ਉਹ ਕੀਰਤਨ ਕਥਾ ਕਰਦੇ ਹੋਣ ਬੈਠ ਜਾਓ। ਉਹ ਫਿਰ ਨਾਮ ਦੀ ਜਦੋਂ ਮਹਿਮਾ ਕਰਨਗੇ, ਨਾਮ ਬਾਰੇ ਦੱਸਣਗੇ, ਤਾਂ ਨਾਮ ਨਾਲ ਸਾਡਾ ਪਿਆਰ ਬਣ ਜਾਏਗਾ। ਤੋਸਾ ਬੰਧੋ ਜੀ ਅਕਾ ਐਥੈ ਉਥੈ ਨਾਲ। ਜੀਵ ਦਾ ਜਿਹੜਾ ਤੋਸਾ ਹੁੰਦਾ ਖਰਚਾ, ਆਪਣੀ ਬੁੱਧੀ ਰੂਪ ਪੱਲੇ ਚ ਬੰਨਾ ਕਰੋ, ਇੱਥੇ ਇਸ ਲੋਕ ਵਿੱਚ ਉੱਥੇ, ਪਰਲੋਕ ਦੇ ਵਿੱਚ ਇਹ ਨਾਮ ਨਿਭਦਾ ਸਾਡੇ ਨਾਲ ਤੋਸਾ। ਸੋ ਮਹਾਰਾਜ, ਇਹ ਨਾਮ ਹੀ ਜੀਵ ਦਾ ਤੋਸਾ ਖਰਚਾ ਹੈ, ਤਾਂ ਇਹਨੂੰ ਇਸ ਲੋਕ ਵਿੱਚ ਹਿਰਦੇ ਰੂਪ ਪੱਲੇ ਚ ਬੰਨਾ ਕਰੋ। ਸਤਿਗੁਰੂ ਕਹਿੰਦੇ, ਪਰਲੋਕ ਵਿੱਚ ਵੀ ਜੀਵ ਦੇ ਨਾਲ ਜਾਵੇਗਾ ਤੋਸਾ। ਪੁਰਾਣੇ ਲੋਕ ਜਦੋਂ ਜਾਂਦੇ ਹੁੰਦੇ ਕਿਤੇ ਦੂਰ ਦੁਰਾਡੇ ਪੈਦਲ, ਉਦੋਂ ਖੰਡ, ਘਿਓ ਅਤੇ ਇਸੇ ਪ੍ਰਕਾਰ ਰੋਟੀ ਦੀ ਚੂਰੀ ਜੀ ਬਣਾ ਲੈਣੀ, ਜਾਂ ਫਿਰ ਮੈਦੇ ਦਾ ਤੋਸਾ ਬਣਦਾ ਸੀ। ਕਈ ਦਿਨ ਉਹ ਖਰਾਬ ਨਹੀਂ ਹੁੰਦਾ, ਥੰਧਿਆਈ ਕਰਕੇ ਉਹ ਫਿਰ ਲੋਕ ਖਾਂਦੇ ਹੁੰਦੇ। ਦਸ ਦਸ ਦਿਨ ਤੱਕ ਆਉਣ ਜਾਣ ਵਿੱਚ ਉਹਨੂੰ ਖਾਈ ਜਾਣਾ। ਸਤਿਗੁਰੂ ਕਹਿੰਦੇ, ਇਸੇ ਤਰ੍ਹਾਂ ਜਾਂ ਪਰਲੋਕ ਨੂੰ ਜਾਣਾ ਹੈ, ਉੱਥੇ ਰਸਤੇ ਵਿੱਚ ਤੁਹਾਨੂੰ ਕਿਸੇ ਨੇ ਕੁਛ ਨਹੀਂ ਖਾਣ ਨੂੰ ਦੇਣਾ। ਹਰ ਕਾ ਨਾਮ ਊਹਾ ਸੰਗ ਤੋਸਾ, ਉੱਥੇ ਪਰਮਾਤਮਾ ਦੇ ਨਾਮ ਦਾ ਹੀ ਤੋਸਾ ਨਾਲ ਜਾਂਦਾ। ਇਹ ਕਿੱਥੋਂ ਮਿਲੇਗਾ ਜੀ? ਜੇ ਬੇਨਤੀ ਕਰੀਏ ਗੁਰਾਂ ਦੇ ਚਰਨਾਂ 'ਚ, ਗੁਰਪੂਰੇ ਤੇ ਪਾਈ ਹੈ ਆਪਣੀ ਨਦਰ ਨਿਹਾਲ। ਇਹ ਖਰਚਾ ਪੂਰਿਆਂ ਗੁਰਾਂ ਤੋਂ ਪਾਈਦਾ। ਪੂਰੇ ਸਤਿਗੁਰੂ ਮਿਲਦੇ ਨੇ, ਪੂਰੇ ਸਤਿਗੁਰੂ ਤਾਂ ਮਿਲਦੇ ਨੇ ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰੇ, ਅਕਾਲ ਪੁਰਖ ਦੀ ਮਿਹਰ ਹੋਵੇ ਸਾਡੇ ਤੇ, ਮਿਹਰ ਕਰੇ। ਸੰਸਾਰ ਦੇ ਜੀਵ ਸੰਸਾਰੀ ਧੰਦਿਆਂ ਵਿੱਚ ਜ਼ਿਆਦਾ ਖਚਤ ਹੋਣ ਕਰਕੇ ਮਾੜਾ ਮੋਟਾ ਜਿਹੜਾ ਕੋਈ ਪਾਠ ਪੂਜਾ ਕਰਦੇ ਨੇ, ਉਹ ਵੀ ਇੱਕ ਉਲਾਂਭਾ ਜਿਹਾ ਲਾਉਂਦੇ ਨੇ ਪਰਮਾਤਮਾ ਦਾ, ਜਾਂ ਗੁਰੂ ਸਾਹਿਬ ਨੇ ਕਿਹਾ ਵੀ ਨਿਤਨੇਮ ਕਰਨਾ। ਪੰਜ ਬਾਣੀਆਂ ਤੋਂ ਬਾਅਦ ਫਿਰ ਕੋਈ ਕੁਛ ਵੀ ਨਹੀਂ ਕਰਦਾ ਕਈ ਵਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਹੀਂ ਸਾਰਾ ਦਿਨ ਹੀ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਜੀਵ ਨੂੰ ਆਪਣਾ ਸਮਾਂ ਲੰਘਾਉਣਾ ਚਾਹੀਦਾ। ਕਰਮ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਇਆਲ। ਜਿਹਦੇ ਉੱਤੇ ਦਇਆਲ ਹੁੰਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਰਮਾਂ ਦੁਆਰਾ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ। ਜਦੋਂ ਗੁਰੂ ਦੀ ਕਰਮ ਹੁੰਦੀ, ਅਨੁਗ੍ਰਹਿ ਵਿਸ਼ੇਸ਼ ਕਿਰਪਾ ਹੁੰਦੀ ਹੈ, ਉਦੋਂ ਫਿਰ ਪਰਮੇਸ਼ਰ ਦਇਆਲ ਹੁੰਦੇ ਨੇ ਜੀਵ ਦੇ ਉੱਤੇ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦਿਆਲਤਾ ਹੋਣ ਕਰਕੇ ਪਰਮੇਸ਼ਰ ਜੀ ਇਹ ਜਾਣ ਲੈਂਦੇ ਨੇ ਕਿ ਗੁਰਾਂ ਨੇ ਇਹਨੂੰ ਇੱਕ ਤਰ੍ਹਾਂ ਦੇ ਨਾਲ ਪਾਸ ਕਰ ਦਿੱਤਾ, ਵੀ ਇਹ ਬੰਦਾ ਠੀਕ ਹੈ, ਨਾਮਦਾਨ ਦੇ ਯੋਗ ਹੈ। ਜਦੋਂ ਸਤਿਗੁਰੂ ਜੀ ਉਹਨੂੰ ਕਿਰਪਾ ਦ੍ਰਿਸ਼ਟੀ ਨਾਲ ਕਰ ਦਿੰਦੇ ਨੇ ਕਿ ਇਹ ਬੰਦਾ ਪੂਰਨ ਠੀਕ ਹੈ, ਅਭਿਆਸ ਦੇ ਲਾਇਕ ਹੈ, ਨਾਮ ਦੇ ਯੋਗ ਹੈ, ਫਿਰ ਅਕਾਲ ਪੁਰਖ ਵਾਹਿਗੁਰੂ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਮੇਰੇ ਮਨ ਗੁਰ ਜੇ ਵਡਿਆਵਰ ਨਾ ਕੋਏ। ਮਹਾਰਾਜ ਕਹਿੰਦੇ, ਮੇਰੇ ਮਨਾਂ ਸਤਿਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ, ਜਿੱਥੇ ਮਰਜ਼ੀ ਚੱਲਿਆ ਜਾ, ਤਿੰਨਾਂ ਲੋਕਾਂ ਵਿੱਚ ਗੁਰਾਂ ਜੇਵੜ ਨਾ ਕੋਏ। ਮਹਾਰਾਜ ਵਰਗਾ ਕੋਈ ਨਹੀਂ ਹੋਰ, ਦੂਜਾ ਥਾਂ ਨਾ ਕੋ ਸੁਝੈ, ਗੁਰ ਮੇਲੇ ਸੱਚ ਸੋਏ ਰਹਾਓ। ਸਤਿਗੁਰੂ ਤੋਂ ਬਗੈਰ ਹੋਰ ਕੋਈ ਦੂਜਾ ਥਾਂ ਸੁੱਝੈ ਤੋਂ ਭਾਵ ਹੁੰਦਾ ਪ੍ਰਤੀਤ ਹੀ ਨਹੀਂ ਹੁੰਦਾ, ਸੁੱਝ ਨਹੀਂ ਆਉਂਦਾ ਕੋਈ ਥਾਂ। ਸੋ ਇਹ ਉਹ ਸੱਚਗੁਰੂ ਸੱਚੇ ਪਾਤਸ਼ਾਹ ਹੀ ਮਿਲਾਉਂਦੇ ਨੇ ਕਿਰਪਾ ਕਰਕੇ, ਉਹ ਸੱਚ ਸਰੂਪ ਨੂੰ ਆਪ ਕਿਰਪਾ ਕਰਕੇ ਮਿਲਾ ਦਿੰਦੇ ਨੇ। ਹੋਰ ਕੋਈ ਥਾਂ ਹੀ ਨਹੀਂ ਲੱਭਦਾ ਕਿ ਕਿਤੇ ਜਾ ਕੇ ਕਹੀਏ ਕਿਸੇ ਨੂੰ ਵੀ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦੇ। ਕੌਣ ਮਿਲਾਉਂਦਾ? ਕੋਈ ਜਿਹੜਾ ਕਹਿੰਦਾ ਮੈਂ ਪਰਮੇਸ਼ਰ ਨੂੰ ਮਿਲਾ ਦਿੰਦਾ, ਉਹ ਤਾਂ ਖੁਦ ਹੀ ਨਹੀਂ ਮਿਲਿਆ ਹੋਇਆ। ਕਿਸੇ ਨੇ ਕੀ ਪਰਮਾਤਮਾ ਨਾਲ ਮਿਲਾਉਣਾ ਸਾਨੂੰ? ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ। ਜਿਨ੍ਹਾਂ ਨੇ ਸ਼ਰਧਾ ਨਾਲ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ, ਉਹਨੂੰ ਸਾਰੇ ਪਦਾਰਥ ਮਿਲ ਜਾਂਦੇ। ਲੋਕ ਕਹਿੰਦੇ, ਦਰਸ਼ਨਾਂ ਨਾਲ ਕੀ ਫਾਇਦਾ? ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨਾਂ ਨਾਲ ਤਾਂ ਕਰਮ ਬਣਦਾ ਹੈ, ਰੋਜ਼ ਮੱਥਾ ਟੇਕਣਾ, ਸਵੇਰੇ ਸ਼ਾਮ ਫਿਰ ਦੁਪਹਿਰੇ ਵੀ ਟੇਕ ਸਕਦੇ ਹਾਂ। ਸਤਿਗੁਰੂ ਇਹ ਨਹੀਂ ਕਹਿੰਦੇ ਕਿ ਹੁਣ ਕਿਉਂ ਆਇਆ। ਮਹਾਰਾਜ ਤਾਂ ਕਹਿੰਦੇ ਹਰ ਵਕਤ ਗੁਰਾਂ ਨੂੰ ਜੇ ਨਮਸਕਾਰ ਕਰਦਾ ਰਹੇ, ਨਮਸਕਾਰ ਤਾਂ ਕਹੋ ਲੱਖ ਵਾਰ, ਲੱਖਾਂ ਵਾਰੀ ਨਮਸਕਾਰ ਕਰਦਾ ਰਹੇ ਗੁਰਾਂ ਨੂੰ। ਜਿਹੜਾ ਗੁਰਾਂ ਦੇ ਦਰਸ਼ਨ ਕਰ ਲੈਂਦਾ ਉਹਨੂੰ ਸਾਰੇ ਹੀ ਪਦਾਰਥ ਸਤਿਗੁਰੂ ਆਪੇ ਹੀ ਦੇਈ ਜਾਂਦੇ ਨੇ। ਵਿਸ਼ੇਸ਼ ਕਰਕੇ ਜਦੋਂ ਸਤਿਗੁਰੂ ਮਹਾਰਾਜ ਇਕਾਂਤ ਵਿੱਚ ਹੁੰਦੇ ਨੇ, ਉਹ ਵਿਸ਼ੇਸ਼ ਸੇਵਾ ਹੋ ਜਾਂਦੀ ਗੁਰਾਂ ਦੀ। ਗੁਰਚਰਨੀ ਜਿਸ ਮਨ ਲੱਗਾ ਸੇਵਡ ਭਾਗੀ ਮਾਏ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗਿਆ ਭਾਈ, ਉਹ ਵੱਡਿਆਂ ਭਾਗਾਂ ਵਾਲਾ। ਕਿਉਂਕਿ ਸਤਿਗੁਰੂ ਜੀ ਸਭ ਤੋਂ ਵੱਡੇ ਸ਼੍ਰੋਮਣੀ ਨੇ, ਗੁਰਦਾਤਾ ਸਮਰੱਥ ਗੁਰ, ਗੁਰ ਸਭ ਮਹਿ ਰਹਿਆ ਸਮਾਏ। ਗੁਰੂ ਨਾਮ ਦੇ ਦਾਤੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਸਾਰੇ ਕਾਰਜਾਂ ਦੇ ਪੂਰਿਆਂ ਕਰਨ ਨੂੰ ਗੁਰੂ ਸਮਰੱਥ ਨੇ। ਗੁਰੂ ਜੀ ਦਾ ਜਸ ਸਾਰਿਆਂ ਵਿੱਚ ਸਮਾ ਰਿਹਾ ਹੈ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਗੁਰੂ ਸਾਹਿਬ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨੇ। ਗੁਰੂ ਸਾਹਿਬ ਜੀ ਡੁੱਬਦੇ ਜਾਂਦੇ ਜੀਵ ਨੂੰ ਤਰਾ ਲੈਂਦੇ ਨੇ। ਜਿੰਨਾ ਮਰਜ਼ੀ ਕੋਈ ਡੁੱਬਦਾ ਹੋਵੇ ਸਤਿਗੁਰੂ ਕੱਢ ਲੈਂਦੇ ਨੇ, ਕਿਉਂਕਿ ਸਤਿਗੁਰੂ ਸਰਬ ਕਲਾ ਸਮਰੱਥ ਨੇ। ਕਿਤ ਮੁਖ ਗੁਰ ਸਾਲਾਹੀ ਹੈ ਕਰਨ ਕਾਰਨ ਸਮਰੱਥ। ਕਿਹੜੇ ਮੂੰਹ ਨਾਲ ਗੁਰੂ ਸਾਹਿਬ ਦੀ ਸਲਾਘਾ ਕਰੀਏ? ਇੰਨੇ ਮੂੰਹ ਕਿੱਥੋਂ ਲਿਆਈਏ? ਇੱਕ ਦੂ ਜੀਭਾ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਆਏ ਇੱਕ ਨਾਮ ਜਗਦੀਸ਼। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਮਾ ਕਹੀ ਨਹੀਂ ਜਾ ਸਕਦੀ। ਸਭ ਕਾਰਨਾਂ ਕਾਰਜਾਂ ਦੇ ਕਰਨੇ ਨੂੰ ਸਤਿਗੁਰੂ ਸਮਰੱਥ ਨੇ। ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ। ਉਹ ਮੱਥੇ ਨੇ ਭਾਵ, ਮੱਥੇ ਦਾ ਇੱਥੇ ਭਾਵ ਉਹ ਪੁਰਸ਼ ਅਚਲ ਨੇ, ਕਿਉਂਕਿ ਮੱਥਾ ਬੰਦੇ ਦੇ ਸਿਰ ਤੇ ਹੀ ਲੱਗਿਆ ਹੁੰਦਾ। ਇਸ ਕਰਕੇ ਸਤਿਗੁਰੂ ਕਿਸੇ ਅੰਗ ਦਾ ਵੀ ਨਾਂ ਲੈਣ, ਤੋਂ ਭਾਵ ਅਰਥ ਦੇਖਣਾ ਕਿ ਕੀ ਹੈ ਇਹਦਾ। ਮਸਤਕ ਉਹ ਭਾਗਾਂ ਵਾਲੇ ਨੇ ਜਿਹੜੇ ਗੁਰੂ ਦੇ ਚਰਨਾਂ ਦੇ ਉੱਤੇ ਟਿਕਦੇ ਨੇ। ਫਿਰ ਉਹ ਮਹਾਰਾਜ ਕਹਿੰਦੇ ਮੱਥੇ ਭਾਗਾਂ ਵਾਲੇ, ਜਿਨ੍ਹਾਂ ਮੱਥਿਆਂ ਤੇ ਗੁਰੂ ਦਾ ਹੱਥ ਰੱਖਿਆ ਗਿਆ। ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ। ਪਥ ਹੁੰਦਾ ਪਰਹੇਜ਼, ਰਸਤਾ। ਜਿਹੜਾ ਨਾਮ ਅੰਮ੍ਰਿਤ ਗੁਰਾਂ ਨੇ ਪਿਲਾਇਆ, ਇਹੀ ਜਨਮ ਮਰਨ ਦੀ ਨਿਵਿਰਤੀ ਦਾ ਦਾਰੂ, ਪਥ ਨਾਮ ਦਾਰੂ ਦਾ ਹੁੰਦਾ, ਪਥ ਨਾਮ ਪਰਹੇਜ਼ ਦਾ ਹੁੰਦਾ, ਪਥ ਨਾਮ ਰਸਤੇ ਦਾ ਹੁੰਦਾ। ਇਹ ਸਾਰੀਆਂ ਚੀਜ਼ਾਂ ਵਿੱਚ ਆ ਗਈਆਂ। ਜਨਮ ਮਰਨ ਦਾ ਪਥ ਕੀ ਹੈ, ਦਾਰੂ, ਪਰਹੇਜ਼, ਰਸਤਾ ਕੀ ਹੈ, ਤਿੰਨੇ ਚੀਜ਼ਾਂ ਨਾਮ ਹੀ ਹੈ। ਅੰਮ੍ਰਿਤ ਨਾਮ ਜਿਨ੍ਹਾਂ ਨੇ ਪੀ ਲਿਆ ਉਹਨਾਂ ਨੇ ਸਾਰੀ ਦਵਾਈ ਲੈ ਲਈ, ਪਰਹੇਜ਼ ਕਰ ਲਿਆ, ਇਹੀ ਰਸਤਾ। ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ। ਹੁਣ ਜਿਨ੍ਹਾਂ ਨੇ ਗੁਰਾਂ ਦੁਆਰੇ ਭੈ ਭੰਜਨ ਜਿਹੜਾ ਹੈ, ਭੈ ਨੂੰ ਡਰ ਨੂੰ, ਭੰਜਨ ਹੁੰਦਾ ਨਾਸ਼ ਕਰਨ ਵਾਲੇ ਪਰਮੇਸ਼ਰ ਨੂੰ ਸੇਵਿਆ, ਉਹਦਾ ਜਨਮ ਮਰਨ ਦਾ ਜਿਹੜਾ ਜਨਮ ਮਰਨ ਰੂਪ ਦੁੱਖ ਸੀ, ਉਹ ਸਾਰਾ ਹੀ ਲੱਥ ਹੁੰਦਾ ਲਹਿ ਗਿਆ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ। ਸਤਿਗੁਰ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰ ਰਾਇ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਡੂੰਘੇ ਤੇ ਗੰਭੀਰ ਤੇ ਨਿਰਹਲ ਨੇ, ਅਤੇ ਸੁੱਖਾਂ ਦੇ ਸਮੁੰਦਰ ਤੇ ਪਾਪਾਂ ਦੇ ਖੰਡ ਹੁੰਦਾ ਨਾਸ਼ ਕਰਨ ਵਾਲੇ ਨੇ। ਸਤਿਗੁਰ ਦੇਵ ਜੀ ਸੁੱਖਾਂ ਦਾ ਗਹਿਰ ਗੰਭੀਰ ਸਮੁੰਦਰ ਨੇ, ਅਤੇ ਅੱਗ ਖੰਡ ਪਾਪਾਂ ਦੇ ਨਾਸ਼ ਕਰਨ ਵਾਲੇ ਨੇ। ਜਿਨ ਗੁਰ ਸੇਵਿਆ ਆਪਣਾ ਜਮ ਦੂਤ ਨਾ ਲਾਗੈ ਡੰਡ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸੇਵਿਆ, ਸੇਵਾ ਕੀਤੀ ਹੈ ਭਾਵਨਾ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੌਰ ਕਰਨਾ, ਸੇਵਾ ਕਰਨੀ, ਸਫਾਈ ਕਰਨੀ, ਗੁਰੂ ਘਰ ਦੀ ਸੇਵਾ ਕਰਨੀ, ਜਦੋਂ ਗੁਰੂ ਵਾਲੇ ਬਣ ਗਏ ਉਹਨਾਂ ਨੂੰ ਜਮਦੂਤਾਂ ਦਾ ਡੰਡਾ ਨਹੀਂ ਲੱਗਦਾ, ਫਿਰ ਦੰਡ ਨਹੀਂ ਲਾਉਂਦੇ। ਸੋ ਇਸੇ ਪ੍ਰਕਾਰ ਦੇਵ ਦੰਡ, ਪਿੱਤਰ ਦੰਡ ਆਦਿਕ ਜਿਹੜੇ ਉਹ ਨਹੀਂ ਲੱਗਦੇ। ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ। ਅਸੀਂ ਸਾਰਾ ਹੀ ਬ੍ਰਹਿਮੰਡ ਢੂੰਡ ਕੇ ਦੇਖਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਅਸਾਂ ਨੇ ਤੁਲ ਹੁੰਦਾ ਵਿਚਾਰਿਆ, ਜੋ ਗੁਰਾਂ ਦੇ ਨਾਲ ਤੋਲਿਆ ਕੁਝ ਵੀ ਨਹੀਂ ਲੱਗਦਾ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਰਾਬਰ ਕੋਈ ਵੀ ਨਹੀਂ ਹੈ। ਗੁਰ ਨਾਲ ਤੁਲ ਨਾ ਲੱਗਾ ਹੀ ਖੋਜ ਡਿੱਠਾ ਬ੍ਰਹਿਮੰਡ। ਗੁਰਾਂ ਦੇ ਨਾਲ ਜਿਹੜਾ ਨਾ ਤੁਲ, ਉਹਨਾਂ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਓ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਮੰਡ ਹੁੰਦਾ ਧਾਰਨਾ ਕੀਤਾ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਵੀ ਸਤਿਗੁਰਾਂ ਨੇ ਸਾਨੂੰ ਨਾਮ ਰੂਪ ਖਜ਼ਾਨਾ ਦਿੱਤਾ, ਜਿਸ ਕਰਕੇ ਅਸੀਂ ਆਪਣੇ ਮਨ ਦੇ ਵਿੱਚ ਸੁਖ ਸਰੂਪ ਪਰਮਾਤਮਾ ਨੂੰ ਮੰਡ ਕੀਤਾ। ਮੰਡ ਹੁੰਦਾ ਵਸਾਉਣਾ ਕੀਤਾ, ਧਾਰਨਾ ਕੀਤਾ। ਸ੍ਰੀ ਰਾਗ ਮਹੱਲਾ ਪੰਜਵਾ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿਨ੍ਹਾਂ ਪਦਾਰਥਾਂ ਨੂੰ ਮਿੱਠਾ ਸਮਝ ਕੇ ਖਾਧਾ ਉਹਨਾਂ ਤੋਂ ਕੌੜਾ ਹੀ ਸਵਾਦ ਆਇਆ, ਭਾਵ ਦੁੱਖ ਹੀ ਪੈਦਾ ਹੋਇਆ। ਜਿਨ੍ਹਾਂ ਨੇ ਬਹੁਤਾ ਹੀ ਮਿੱਠਾ ਖਾਂਦਿਆਂ ਖਾਂਦਿਆਂ ਸਰੀਰ ਵਿੱਚ ਸ਼ੂਗਰ ਆਦਿਕ ਰੋਗ ਪੈਦਾ ਕਰ ਲਏ, ਬਹੁਤਾ ਮਿੱਠਾ ਖਾਂਦਿਆਂ ਖਾਂਦਿਆਂ ਸਰੀਰ ਦੇ ਭਾਰ ਵੱਧ ਜਾਂਦੇ ਨੇ, ਬਹੁਤਾ ਮਿੱਠਾ ਖਾਂਦਿਆਂ ਖਾਂਦਿਆਂ ਸਰੀਰ ਦੇ ਅੰਦਰ ਜ਼ਹਿਰਵਾਦ ਵੀ ਹੋ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਲੋਕ ਮਿੱਠਾ ਕਰਕੇ ਖਾਂਦੇ ਨੇ ਇਹ ਮਿੱਠੀ ਚੀਜ਼ ਹੈ। ਸ਼ਰਾਬੀ ਕਹਿੰਦੇ ਸ਼ਰਾਬ ਹੀ ਅੰਮ੍ਰਿਤ ਹੈ, ਇਹੀ ਮਿੱਠੀ ਲੱਗਦੀ ਸਾਨੂੰ। ਹੋਰ ਜਿਹੜੀਆਂ ਚੀਜ਼ਾਂ ਨੂੰ ਮਿੱਠੀ ਜਾਣ ਕੇ ਕੋਈ ਖਾਂਦਾ, ਸਤਿਗੁਰੂ ਕਹਿੰਦੇ ਅੰਤ ਨੂੰ ਉਹ ਸਾਰੀਆਂ ਚੀਜ਼ਾਂ ਜ਼ਹਿਰ ਰੂਪ ਹੋ ਜਾਂਦੀਆਂ ਨੇ। ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ। ਸੁਰਿਦ ਹੁੰਦਾ ਸੁਹਿਰਦ ਬਣਾਉਣਾ ਕੀਤਾ। ਕਿਹਨਾਂ ਨੂੰ? ਕਈਆਂ ਨੂੰ ਭਰਾ, ਕਈਆਂ ਨੂੰ ਮਿੱਤਰ, ਕਈਆਂ ਨੂੰ ਸੁਹਿਰਦ ਬਣਾਉਣਾ ਕੀਤਾ। ਇਹਨਾਂ ਨੂੰ ਆਪਣਾ ਬਣਾ ਕੇ ਜਿਹੜਾ ਸੀ ਵਿਖਿਆ ਹੁੰਦੀ ਮਾਇਆ ਦੇ ਬਾਦ ਹੁੰਦੇ ਝਗੜਿਆਂ ਵਿੱਚ ਹੀ ਬੰਦਾ ਲੱਗਿਆ ਹੋਇਆ, ਇਹਨਾਂ ਨੂੰ ਸੁਹਿਰਦ ਬਣਾ ਲਿਆ ਅਤੇ ਮਾਇਆ ਦੇ ਝਗੜਿਆਂ ਵਿੱਚ ਫਸ ਗਏ। ਇਹ ਸਾਰੀਆਂ ਚੀਜ਼ਾਂ ਬਹੁਤ ਮਿਹਨਤ ਨਾਲ ਇਕੱਠੀਆਂ ਕੀਤੀਆਂ, ਪਰ ਸਤਿਗੁਰੂ ਕਹਿੰਦੇ ਜਾਂਦੇ ਬਿਲਮ ਨਾ ਹੋਵੇ ਵਿਣ ਨਾਵੈ ਬਿਸਮਾਦ। ਇਹਨਾਂ ਪਦਾਰਥਾਂ ਦੇ ਜਾਂਦਿਆਂ, ਇਹ ਸਾਰੀਆਂ ਚੀਜ਼ਾਂ ਦੇ ਜਾਂਦਿਆਂ, ਮਾਇਆ ਦੇ ਜਾਂਦਿਆਂ, ਇਹ ਘਰ ਬਾਰ ਜ਼ਮੀਨ ਜਾਇਦ ਦੇ ਜਾਇਦਾਦ ਦੇ ਜਾਂਦਿਆਂ ਦੇਰ ਨਹੀਂ ਲੱਗਦੀ। ਨਾਮ ਤੋਂ ਬਿਨਾਂ ਸਾਰੇ ਪਦਾਰਥ ਬਿਸਮਾਦ ਹੁੰਦਾ ਮਿਥਿਆ ਹੀ ਨੇ, ਵਿਣ ਨਾਵੈ ਬਿਸਮਾਦ। ਕਿਉਂਕਿ ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਭੇਦ, ਬਿਸਮਾਦ ਰੂਪ, ਬਿਸਮਾਦ ਰੰਗ, ਬਿਸਮਾਦ ਨਾਂਗੇ ਫਿਰ ਹੈ ਜੰਤ। ਸਤਿਗੁਰੂ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਾਂਦਿਆਂ ਦੇਰ ਨਹੀਂ ਲੱਗਦੀ। ਜਦੋਂ ਚੀਜ਼ਾਂ ਗੁੰਮ ਹੁੰਦੀਆਂ, ਹੱਥ ਚੋਂ ਨਿਕਲਦੀਆਂ ਤਾਂ ਛੇ ਨਹੀਂ ਲੱਗਦਾ, ਬਸ ਉਦੋਂ ਹੀ ਪਤਾ ਲੱਗਦਾ ਜਦੋਂ ਕਹਿੰਦੇ ਬਸ ਜੀ ਹੁਣ ਬ੍ਰੇਕਾਂ ਲੱਗ ਗਈਆਂ ਤੁਹਾਡੀਆਂ, ਤੁਸੀਂ ਨਹੀਂ ਜਾ ਸਕਦੇ। ਹੁਣ ਸਭ ਕੁਛ ਖੋਹ ਲਿਆ ਜਾਂਦਾ ਜੀਵ ਤੋਂ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰੂ ਦੀ ਸੇਵਾ 'ਚ ਲੱਗ ਮੇਰੇ ਮਨਾ, ਛੱਡਦੇ ਦੁਨੀਆਂ ਦਾ ਖਹਿੜਾ, ਸਤਿਗੁਰੂ ਮਹਾਰਾਜ ਦੀ ਸੇਵਾ ਕਰ। ਜੋ ਦੀਸੈ ਸੋ ਵਿਣਸਣਾ, ਮਤ ਮਨ ਕੀ ਮਤ ਤਿਆਗ ਰਹਾਓ। ਇਹ ਜੋ ਕੁਝ ਦਿਸ ਰਿਹਾ ਨਾਸ ਹੋਣ ਵਾਲਾ ਹੀ ਹੈ। ਇਸ ਕਰਕੇ ਮਨ ਦੀ ਮਤ ਤਿਆਗ ਕੇ ਨਾ ਗੁਰਮਤ ਅਨੁਸਾਰ ਚੱਲੀਏ ਆਪਾਂ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਜਿਵੇਂ ਹਰਕਾਇਆ ਕੂਕਰ, ਹਲਕਾਇਆ ਹੋਇਆ ਕੂਕਰ ਹੁੰਦਾ ਨਾ, ਹਲਕ ਜਾਂਦਾ ਜਦੋਂ ਕੁੱਤਾ, ਤੇ ਦਹਿ ਦਿਸ ਹਰ ਪਾਸੇ ਭੱਜਿਆ ਜਾਂਦਾ। ਸੋ ਹਲਕੇ ਕੁੱਤੇ ਵਿੱਚ ਚਾਰ ਨਿਸ਼ਾਨੀਆਂ ਹੁੰਦੀਆਂ ਨੇ, ਉਹ ਜੇ ਬੰਦੇ ਨੂੰ ਪਤਾ ਹੋਵੇ। ਇੱਕ ਪੂਛ ਉਹਦੀ ਸਿੱਧੀ ਹੋ ਜਾਂਦੀ ਬਿਲਕੁਲ ਡੰਡੇ ਵੱਤ, ਦੂਜਾ ਉਹਦੇ ਮੂੰਹ ਵਿੱਚੋਂ ਝੱਗ ਨਿਕਲਦੀ, ਤੀਜਾ ਪਾਣੀ ਤੋਂ ਬਹੁਤ ਡਰਦਾ, ਚੌਥਾ ਜਿਹਨੂੰ ਵੜਦਾ ਉਹਨੂੰ ਵੀ ਹਲਕ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਇਸੇ ਪ੍ਰਕਾਰ ਇਹ ਜੀਵ ਜਿਹੜਾ, ਇਹ ਪੂਛ ਜਿਵੇਂ ਕੂਕਰ ਦੀ ਸਿੱਧੀ ਹੋ ਜਾਂਦੀ, ਇਹਦਾ ਹੱਥ ਸਿੱਧਾ ਹੋ ਜਾਂਦਾ, ਲੋਕਾਂ ਤੋਂ ਮੰਗਦਾ ਹੀ ਫਿਰਦਾ, ਮੂੰਹ ਚੋਂ ਨਿੰਦਾ ਰੂਪ ਝੱਗ ਸੁੱਟਦਾ, ਤੀਜਾ ਉਹ ਸਾਧ ਸੰਗਤ ਰੂਪ ਜਲ ਤੋਂ ਡਰਦਾ, ਚੌਥਾ ਉਹ ਜਿਹਨੂੰ ਜਾ ਕੇ ਪੁੱਠੀ ਗੱਲ ਸਿੱਖਿਆ ਦੇ ਦਿੰਦਾ, ਉੱਥੇ ਗੁਰਦੁਆਰੇ ਕੁਛ ਨਹੀਂ, ਉੱਥੇ ਤਾਂ ਲੋਕ ਐਵੇਂ ਹੀ ਜਾਂਦੇ ਨੇ, ਉਹਨੂੰ ਵੀ ਹਟਾ ਦਿੰਦਾ ਨਾਲ ਹੀ। ਆਪ ਤਾਂ ਹਲਕੇ ਹੀ ਸੀ, ਦੂਜੇ ਨੂੰ ਵੀ ਹਲਕਾ ਦਿੱਤਾ। ਲੋਭੀ ਜੰਤ ਨਾ ਜਾਣੇ ਭੱਖ ਅਭੱਖ ਸਭ ਖਾਏ। ਇਹ ਜਿਹੜਾ ਲੋਭੀ ਬੰਦਾ ਨਾ, ਧਰਮ ਅਤੇ ਅਧਰਮ ਨੂੰ ਜਾਣਦਾ ਹੀ ਨਹੀਂ। ਭੱਖ ਅਭੱਖ ਦਾ ਭਾਵ ਹੁੰਦਾ ਭਾਵੇਂ ਖਾਣ ਵਾਲੀ ਚੀਜ਼ ਆ ਭਾਵੇਂ ਨਾ ਖਾਣ ਵਾਲੀ ਹੈ, ਸਾਰਾ ਕੁਛ ਹੀ ਖਾ ਜਾਂਦਾ। ਅਸੰਖ ਮਲੇਛ ਮਲ ਭੱਖ ਖਾਏ। ਜਿਹੜੀ ਚੀਜ਼ ਨਹੀਂ ਵੀ ਖਾਣੀ ਉਹ ਵੀ ਖਾ ਜਾਂਦਾ। ਲੋਭੀ ਪੁਰਸ਼ ਦੀ ਹਲਕੇ ਕੂਕਰ ਵਾਂਗੂ ਇਸੇ ਤਰ੍ਹਾਂ ਹੀ ਸਿੱਧੀ ਪੂਛ ਰਹਿੰਦੀ ਹੈ ਕਿ ਜਣੇ ਖਣੇ ਅੱਗੇ ਐਵੇਂ ਤਲੀ ਅੱਡੀ ਰੱਖਣੀ। ਇਸ ਕਰਕੇ ਸਤਿਗੁਰੂ ਕੇ ਨਿੰਦਾ ਕਰਦਾ, ਝੱਗ ਸੁੱਟਦਾ ਫਿਰਦਾ, ਨਾਮ ਦੇ ਪਾਣੀ ਤੋਂ ਸੰਗਦਾ, ਸੰਗਤ ਤੋਂ ਸੰਗਦਾ। ਲੋਭੀ ਦੀ ਸੰਗਤ ਜਿਹੜਾ ਕਰਦਾ ਉਹ ਲੋਭੀ ਕਾ ਵਿਸਾਹੁ ਨਾ ਕੀਚੈ ਜੇ ਕਾ ਪਾਰ ਵਸਾਏ। ਮਹਾਰਾਜ ਕਹਿੰਦੇ ਲੋਭੀ ਦੇ ਨਾਲ ਤੁਸੀਂ ਵੀ ਨਾ ਬੈਠਿਓ, ਧਿਆਨ ਰੱਖਿਓ ਉਹਦਾ, ਕਿਉਂਕਿ ਉਹ ਤਾਂ ਲੋਭੀ ਹੈ। ਜਿੱਧਰ ਨੂੰ ਉਹਨੂੰ ਪੈਸਾ ਮਿਲ ਗਿਆ, ਜੇ ਗੁਰੂ ਘਰ ਤੋਂ ਉਲਟ ਲੋਕਾਂ ਨੇ ਪੈਸਾ ਦੇ ਤਾ, ਉਹ ਗੁਰੂ ਘਰ ਵੱਲ ਮੂੰਹ ਕਰਕੇ ਹਲਕਾਏ ਵਾਂਗੂ ਭੌਂਕਦਾ, ਜੇ ਕਿਸੇ ਨੇ ਹੋਰ ਦੇਤਾ ਫਿਰ ਉਹਦੇ ਹੱਕ 'ਚ ਬੋਲਣ ਲੱਗ ਜਾਂਦਾ। ਇਸ ਕਰਕੇ ਲੋਭੀਆਂ ਦੀ ਤਰ੍ਹਾਂ ਜਿਹੜੇ ਨਰ ਨਿੰਦਕ ਨੇ, ਸੰਸਾਰ ਦੇ ਅੰਦਰੋਂ ਥਾਂ ਥਾਂ ਦੇ ਉੱਤੇ ਪੁੱਠੀਆਂ ਸਿੱਧੀਆਂ ਕੋਈ ਨਾ ਕੋਈ ਗੱਲਾਂ ਬੋਲਦੇ ਰਹਿੰਦੇ, ਸਤਿਗੁਰੂ ਕਹਿੰਦੇ ਨੇ ਇਹਨਾਂ ਕੋਲੋਂ ਸਾਵਧਾਨ ਰਹੀਦਾ ਹਮੇਸ਼ਾ। ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ, ਉਹ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਆਪਣੇ ਵਿੱਚ ਵਿਆਪਣ ਕਰਕੇ ਮੁੜ ਮੁੜ ਕੇ ਜੂਨੀਆਂ 'ਚ ਪੈਂਦਾ ਰਹਿੰਦਾ ਹੈ, ਕਿਉਂਕਿ ਵਾਰ ਵਾਰ ਭਟਕਦਾ ਜੋ ਰਹਿੰਦਾ ਉਹ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਪਰਮੇਸ਼ਰ ਨੇ ਮਾਇਆ ਰੂਪ ਜਾਲ ਖਿਲਾਰ ਕੇ ਵਿਸ਼ਿਆਂ ਰੂਪ ਚੋਗਾ ਬਣਾਇਆ, ਇਹਦੇ ਵਿੱਚ ਤਾਂ ਉਹ ਚੋਗੇ ਦੇ ਵਿੱਚ ਫਸ ਜਾਂਦਾ। ਮਾਇਆ ਦੇ ਜਾਲ ਵਿੱਚ ਫਸ ਕੇ ਵਿਸ਼ਿਆਂ ਦੇ ਚੋਗੇ ਵਿੱਚ ਜਦੋਂ ਫਸ ਜਾਂਦਾ ਹੈ, ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਏ, ਮਾਏ ਤੋਂ ਪਾਵੇ ਭਾਈ ਇਹ ਜਾਲ ਵਿੱਚ ਤ੍ਰਿਸ਼ਨਾ ਵਾਲਾ ਜੀਵ ਰੂਪ ਪੰਛੀ ਫਸਿਆ ਹੋਇਆ, ਜੋ ਇਸ ਜਾਲ ਵਿੱਚੋਂ ਨਿਕਲਣਾ ਨਹੀਂ ਪਾ ਸਕਦਾ, ਕਿਉਂਕਿ ਉਹ ਹੁਣ ਨਿਕਲ ਹੀ ਨਹੀਂ ਸਕਦਾ। ਜਿਹੜਾ ਬੰਦਾ ਚਾਰੇ ਪਾਸਿਓਂ ਘਿਰ ਜਾਵੇ, ਹੱਥ ਪੈਰ ਬੰਨੇ ਜਾਣ, ਉਹ ਕਿੱਥੋਂ ਨਿਕਲ ਸਕਦਾ। ਜਿਨ ਕੀਤਾ ਤਿਸੈ ਨਾ ਜਾਣਈ ਫਿਰ ਫਿਰ ਆਵੈ ਜਾਏ, ਜਿਨ ਕੀਤਾ ਜਿਸ ਵਾਹਿਗੁਰੂ ਨੇ ਉਹਨੂੰ ਪੈਦਾ ਕੀਤਾ ਹੈ ਉਹਨੂੰ ਤਾਂ ਇਹ ਜਾਣਦਾ ਹੀ ਨਹੀਂ, ਕਹਿੰਦਾ ਰੱਬ ਤਾਂ ਹੈ ਹੀ ਨਹੀਂ, ਮੁੱਕਰੀ ਗਿਆ ਪਰਮਾਤਮਾ ਤੋਂ। ਇਸ ਕਰਕੇ ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ। ਅਣਕ ਪ੍ਰਕਾਰੀ ਮੋਹਿਆ ਬਹੁਵਿਧ ਇਹੋ ਸੰਸਾਰ, ਇਹ ਜੋ ਬਹੁਤ ਤਰ੍ਹਾਂ ਦਾ ਸੰਸਾਰ ਹੈ ਨਾ, ਇਹਨੂੰ ਮਾਇਆ ਨੇ ਅਨੇਕ ਤਰ੍ਹਾਂ ਦੇ ਨਾਲ ਆਪਣੇ ਵੱਲ ਖਿੱਚਿਆ ਹੋਇਆ, ਮੋਹਿਆ ਹੋਇਆ। ਮਾਇਆ ਤਰ੍ਹਾਂ ਤਰ੍ਹਾਂ ਦੇ ਜਾਲ ਪਾ ਕੇ ਇਹਨੂੰ ਖਿੱਚ ਲੈਂਦੀ ਹੈ, ਅਨੇਕ ਪ੍ਰਕਾਰ ਦੇ ਲਾਲਚ ਲੋਭ ਦਿਖਾ ਕੇ ਖਿੱਚ ਲੈਂਦੀ ਹੈ। ਜਿਸ ਨੂੰ ਰੱਖੈ ਸੋ ਰਹੈ ਸੰਮ੍ਰਿਥ ਪੁਰਖ ਅਪਾਰ, ਉਹ ਸਰਬ ਕਲਾ ਸਮਰੱਥ ਅਪਾਰ ਪੁਰਖ ਜੀ ਨੂੰ ਹੱਥ ਦੇ ਕੇ ਬਚਾ ਲੈਂਦਾ, ਉਹ ਇਹ ਤੋਂ ਬਚ ਰਹਿੰਦਾ। ਸੰਮ੍ਰਿਥ ਪਾਠ ਹੈ ਇੱਥੇ, ਸੱਸੇ ਉੱਤੇ ਟਿੱਪੀ, ਮੰਮੇ ਸਿਹਾਰੀ, ਪੈਰ ਚਰਾਰਾ, ਥੱਥੇ ਔਂਕੜ, ਕਈ ਜਗ੍ਹਾ ਸੰਮ੍ਰਥ ਆਉਂਦਾ, ਇੱਥੇ ਸੰਮ੍ਰਿਥ ਪੁਰਖ ਅਪਾਰ। ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਿਹਾਰ, ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਲਿਵ ਲਾ ਕੇ ਨਾਮ ਦੇ ਵਿੱਚ ਮਾਇਆ ਤੋਂ ਉਧਰੇ ਬਚ ਗਏ। ਬਚਣ ਦਾ ਇੱਕੋ ਹੀ ਤਰੀਕਾ ਹੈ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਕਿ ਜਿਹੜੇ ਨਾਮ ਦੇ ਵਿੱਚ ਲੱਗ ਗਏ ਨੇ, ਕਿਉਂਕਿ ਨਾਮ ਹੀ ਸਾਨੂੰ ਇੱਕ ਬਚਾ ਸਕਦਾ ਹੈ, ਹੋਰ ਸਾਡੀ ਕੋਈ ਸਹਾਇਤਾ ਕਰਨ ਨੂੰ ਤਿਆਰ ਨਹੀਂ। ਸੰਸਾਰ ਵਿੱਚ ਡੁੱਬਦਿਆਂ ਨੂੰ ਡੁੱਬਣ ਵਾਲੇ ਬਹੁਤ ਨੇ, ਡੁੱਬਦਿਆਂ ਨੂੰ ਕੱਢਣ ਵਾਲਾ ਕੋਈ ਕੋਈ ਹੈ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ, ਇਹ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਵਿਰਾਗ ਦਾ ਉਪਦੇਸ਼ ਦਿੰਦੇ ਨੇ ਸਾਨੂੰ। ਆਪਣੇ ਦੇਸ਼ ਵਿੱਚ ਮੀਂਹ ਦੇ ਨਾ ਪੈਣ ਕਰਕੇ ਜਦੋਂ ਘਾਹ ਆਦਿਕ ਨਹੀਂ ਹੁੰਦਾ, ਤਾਂ ਗੁੱਜਰ ਲੋਕ ਜਿੱਥੇ ਮੀਂਹ ਨਾਲ ਘਾਹ ਪੈਦਾ ਹੁੰਦਾ ਉੱਥੇ ਇਲਾਕੇ ਡੰਗਰਾਂ ਨੂੰ ਲੈ ਕੇ ਚਲੇ ਜਾਂਦੇ ਨੇ, ਗਾਈਆਂ ਚਰਾਉਂਦੇ ਨੇ। ਉਹ ਜਗ੍ਹਾ ਦਾ ਨਾਂ ਹੁੰਦਾ ਗੋਇਲ, ਅਤੇ ਡੰਗਰਾਂ ਦੇ ਚਰਾਉਣ ਵਾਲੇ ਦਾ ਨਾਂ ਹੁੰਦਾ ਗੋਇਲੀ। ਜਦੋਂ ਉੱਥੋਂ ਫਿਰ ਆਪਣੇ ਇਲਾਕੇ 'ਚ ਮੀਂਹ ਪੈ ਗਿਆ, ਘਾਹ ਆਦਿਕ ਹੋ ਗਿਆ, ਫਿਰ ਉਹ ਆਪਣੇ ਪਸ਼ੂਆਂ ਨੂੰ ਆਪਣੇ ਇਲਾਕੇ 'ਚ ਵਾਪਸ ਲਿਆਉਂਦੇ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਇਹ ਮਨੁੱਖ ਵੀ ਜਿਹੜੇ ਗੋਇਲ ਲੋਕ ਹੁੰਦੇ ਨੇ, ਗੋਇਲੀ, ਉਹ ਜਦੋਂ ਘਾਹ ਚਰਾਉਣ ਵਾਲੇ ਥਾਂ ਜਾਂਦੇ ਨੇ ਉੱਥੇ ਤੰਬੂ ਲਾ ਕੇ ਰਹਿੰਦੇ ਨੇ, ਗਾਵਾਂ ਉੱਥੇ ਲਿਜਾ ਕਰਕੇ ਪਾਲਦੇ ਨੇ, ਦੁੱਧ ਚੋਂਦੇ ਨੇ, ਦੁੱਧ ਵੇਚਦੇ ਨੇ, ਜਦੋਂ ਉੱਥੋਂ ਘਾਹ ਮੁੱਕ ਜਾਂਦਾ ਤੰਬੂ ਪੱਟ ਕੇ ਫੇਰ ਚਲੇ ਜਾਂਦੇ ਨੇ। ਇਸੇ ਤਰ੍ਹਾਂ ਹਰੇਕ ਮਨੁੱਖ ਸੰਸਾਰ ਅੰਦਰ ਐਸਾ ਹੀ ਹੈ, ਸਤਿਗੁਰੂ ਉਹੀ ਉਪਦੇਸ਼ ਕਰਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸ੍ਰੀ ਰਾਗ 'ਚ ਬਚਨ ਕੇ ਘਰ ਦੂਜਾ, ਦੂਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕੀਤਾ ਹੈ ਕੀਰਤਨ ਕਰਨ ਵਾਲਿਆਂ ਲਈ। ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਡੰਫ ਹੁੰਦਾ ਪਖੰਡ, ਪਖੰਡ ਨੂੰ ਪਸਾਰਨਾ। ਜਿਵੇਂ ਗਊਆਂ ਦੇ ਚਰਾਉਣ ਵਾਲਾ ਗੋਇਲੀ ਪੁਰਸ਼ ਗੋਇਲ ਸਥਾਨ ਦੇ ਉੱਤੇ ਆਉਂਦਾ ਨਾ, ਉੱਥੇ ਆ ਕੇ ਉਹਨੇ ਆਪਣਾ ਬੜਾ ਡੰਫ ਜਿਹਾ ਪਸਾਰਿਆ, ਤੰਬੂ ਲਾ ਤੇ, ਕੱਪੜੇ ਸੁੱਕਣੇ ਪਾ ਤੇ, ਰੋਟੀ ਵਾਲਾ ਥਾਂ ਬਣਾ ਲਿਆ, ਦੋ ਤਿੰਨ ਮਹੀਨੇ ਰਹਿੰਦੇ ਹੁੰਦੇ ਆ ਉੱਥੇ। ਉੱਥੇ ਆ ਕੇ ਉਹ ਕੋਈ ਪੱਕੇ ਮਕਾਨ ਬਣਾ ਕੇ ਨਹੀਂ ਬਹਿੰਦਾ, ਉਹ ਤਾਂ ਕੇਵਲ ਨਿਰਭਾ ਕਰਨ ਦੀ ਕਰਦਾ ਬਸ। ਜਦੋਂ ਆਪਣੇ ਦੇਸ਼ ਵਿੱਚ ਬਰਸਾਤ ਹੁੰਦੀ ਹੈ, ਬਈ ਉੱਥੇ ਮੀਂਹ ਪੈ ਗਿਆ ਆਪਣੇ ਇਲਾਕੇ 'ਚ, ਹੁਣ ਉੱਥੇ ਵੀ ਘਾਹ ਹੋ ਗਿਆ, ਉਹ ਉੱਥੋਂ ਟੈਂਟ ਜੇ ਪੱਟਦੇ ਨੇ, ਆਪਣੇ ਤੰਬੂ ਪੱਟ ਕੇ ਸਮਾਨ ਲੈ ਕੇ ਇਕੱਠਾ ਕਰਕੇ ਆਪਣੀਆਂ ਗਊਆਂ ਲੈ ਕੇ ਵਾਪਸ ਆ ਜਾਂਦੇ ਨੇ। ਮਹਾਰਾਜ ਕਹਿੰਦੇ ਜੀਵ ਤੂੰ ਵੀ ਇਹੋ ਜਿਹਾ ਪ੍ਰਮਾਦੀ ਹੈ ਜੋ ਗੋਇਲੀ ਤੋਂ ਪਾਪੀ ਨਿਖਿੱਧ ਹੈ। ਸੰਸਾਰ ਰੂਪ ਗੋਇਲ ਸਥਾਨ ਉੱਪਰ ਆ ਕੇ ਘਰਾਂ ਵਿੱਚ ਪੱਕੀ ਮਮਤਾ ਪਾ ਕੇ ਬੈਠਾ। ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ, ਜਿੰਨੀ ਇੱਥੇ ਰਹਿਣ ਦੀ ਤੈਨੂੰ ਮੋਹਲਤ ਮਿਲੀ ਹੋਈ ਹੈ, ਉਹ ਮੋਹਲਤ ਜਿਸ ਵੇਲੇ ਪੁੰਨੀ ਹੋ ਗਈ, ਪੂਰੀ ਹੋ ਗਈ, ਤਦ ਚਲਿਆ ਜਾਣਾ। ਮਹਾਰਾਜ ਕਹਿੰਦੇ ਨੇ ਮਰਨ ਲਿਖਾਏ ਮੰਡਲ ਮਹਿ ਆਏ, ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ। ਬੰਦੇ ਨੂੰ ਜਿੰਨੀ ਦਾਤ ਮਿਲਣੀ ਆ ਉਹ ਪਤਾ ਹੀ ਆ ਮਸਤਕ ਤੇ ਲਿਖੀ ਹੋਈ, ਜੋਤ ਕਿੰਨੀ ਰਹਿਣੀ ਹੈ, ਕਿੰਨੀ ਪ੍ਰਗਟ ਹੋਣੀ ਹੈ, ਕਿੰਨੀ ਵਡਿਆਈ ਹੋਣੀ ਹੈ, ਇਹ ਵੀ ਸਾਰਾ ਕੁਝ ਲਿਖਿਆ ਹੁੰਦਾ ਮਹਾਰਾਜ ਨੇ। ਇਸ ਲਈ ਕਹਿੰਦੇ ਨੇ ਆਪਣੇ ਅਸਲੀ ਪ੍ਰਲੋਕ ਘਰ ਨੂੰ ਸੰਭਲ ਚੇਤੇ ਕਰ, ਪ੍ਰਲੋਕ ਨੂੰ ਵੀ ਜਾਣਾ, ਇੱਥੇ ਪੱਕੇ ਟੈਂਟ ਨਹੀਂ ਲਾਉਣੇ ਹੈ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਹਿੰਦੇ ਮਨਾ ਤੂੰ ਹਰੀ ਦੇ ਗੁਣਾਂ ਦਾ ਗਾਉਣਾ ਕਰ ਤੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕਰਿਆ ਕਰ। ਕਿਆ ਥੋੜੀ ਬਾਤ ਗੁਮਾਨ ਰਹਾਓ, ਥੋੜੀ ਜਿੰਨੀ ਗੱਲ ਦਾ ਤੂੰ ਕੀ ਹੰਕਾਰ ਕਰਦਾ, ਥੋੜੇ ਜਿੰਨੇ ਪਦਾਰਥ ਪਾ ਕੇ ਕਿਉਂ ਹੰਕਾਰ ਕਰਦਾ। ਦੇਖ ਲੰਕਾਗੜ ਸੋਇਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ, ਵੱਡੇ ਵੱਡੇ ਦੁਨੀਆਂ ਤੇ ਰਾਜੇ ਸਿਕੰਦਰ ਵਰਗੇ ਹੋਏ ਨੇ, ਚਾਰ ਚੀਜ਼ਾਂ ਇਕੱਠੀਆਂ ਕਰਕੇ ਮਾਣ ਹੰਕਾਰ ਕਰਦਾ, ਵੱਡੇ ਵੱਡੇ ਦੁਨੀਆਂ ਤੇ ਹੋ ਕੇ ਚਲੇ ਗਏ ਸਭ ਕੁਝ ਛੱਡ ਕੇ। ਜੈਸੇ ਰੈਣ ਪਰਾਹੁਣੇ ਉੱਠ ਚੱਲ ਸਹਿ ਪ੍ਰਭਾਤ, ਜਿਵੇਂ ਪ੍ਰਾਹੁਣੇ ਰਾਤ ਨੂੰ ਘਰ ਵਿੱਚ ਆਉਂਦੇ ਨੇ, ਉਹ ਕੇਵਲ ਰਾਤ ਕੱਟ ਕੇ ਪ੍ਰਭਾਤ ਹੁੰਦੀ ਸਵੇਰ ਹੁੰਦਿਆਂ ਸਾਰੇ ਉੱਠ ਕੇ ਚਲੇ ਜਾਂਦੇ ਨੇ, ਤੇ ਤੂੰ ਵੀ ਇਸੇ ਤਰ੍ਹਾਂ ਹੀ ਚਲਿਆ ਜਾਣਾ ਹੈ। ਕਿਆ ਤੂੰ ਰੱਤਾ ਗ੍ਰਸਤ ਸਿਉਂ ਸਭ ਫੁੱਲਾਂ ਕੀ ਬਾਗਾਤ, ਤੂੰ ਗ੍ਰਸਤ ਨਾਲ ਕੀ ਰੱਤਿਆ ਹੋਇਆ, ਇਹ ਤਾਂ ਸਭ ਕੁਝ ਫੁੱਲਾਂ ਦੀ ਬਗੀਚੀ ਵਾਂਗੂ ਹੈ। ਜਿਵੇਂ ਫੁੱਲ ਬਗੀਚੀ ਵਿੱਚ ਕੋਈ ਦਿਨ ਦਾ ਪ੍ਰਾਹੁਣਾ ਹੁੰਦਾ, ਤੂੰ ਵੀ ਚਾਰ ਕੁ ਦਿਨ ਦਾ ਪ੍ਰਾਹੁਣਾ। ਜੱਗ ਦੇ ਵਿੱਚ ਬਚਪਨ ਆ ਗਿਆ, ਕਿਸ਼ੋਰ ਅਵਸਥਾ ਆ ਗਈ, ਜਵਾਨੀ ਲੰਘਦਿਆਂ ਦੇਰ ਨਹੀਂ ਲੱਗਦੀ, ਬੁਢੇਪਾ ਆ ਗਿਆ, ਕੰਮ ਖਤਮ ਹੋ ਗਿਆ ਬਸ। ਮੇਰੀ ਮੇਰੀ ਕਿਆ ਕਰ ਹੈ ਜਿਨ ਦੀਆ ਸੋ ਪ੍ਰਭ ਲੋੜ, ਮੇਰੀ ਮਾਇਆ ਮੇਰੀ ਦੇਹੀ ਮੇਰੇ ਪੈਸੇ ਮੇਰੇ ਪਦਾਰਥ ਮੇਰੇ ਧੀਆਂ ਪੁੱਤਰ, ਇਹ ਆਦੇ ਸ਼ਬਦ ਦੇ ਉਚਾਰਨ ਕਰਦਾ ਹਮੇਸ਼ਾ। ਜਿਸ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਉਹਨੂੰ ਚਾਹੁਣਾ ਕਰ, ਇਹਨਾਂ ਵੱਲ ਨਾ ਦੇਖ, ਇਹ ਤਾਂ ਤੇਰੇ ਕੋਲ ਹੈ ਹੀ ਆ, ਇਹਨਾਂ ਦੀ ਪਾਲਣਾ ਕਰਨੀ ਤੇਰੀ ਡਿਊਟੀ ਆ, ਪਰ ਪਰਮਾਤਮਾ ਵੱਲ ਵੀ ਦੇਖ ਜਿਹਨੇ ਸਾਰਾ ਕੁਝ ਦਿੱਤਾ। ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, ਸਰ ਪਰ ਹੁੰਦਾ ਜ਼ਰੂਰ ਪਰ ਜ਼ਰੂਰ ਇੱਥੋਂ ਉੱਠ ਕੇ ਚਲਿਆ ਜਾਣਾ, ਇਹ ਲੱਖਾਂ ਕਰੋੜਾਂ ਰੁਪਏ ਵੀ ਇੱਥੇ ਹੀ ਛੱਡ ਕੇ ਚਲਿਆ ਜਾਣਾ। ਐਵੇਂ ਮਿਹਨਤ ਕਰਦਾ ਰਿਹਾ, ਭੱਜ ਦੌੜ ਕਰਦਾ ਰਿਹਾ, ਬਣਾਉਂਦਾ ਰਿਹਾ ਬਣਾਉਂਦਾ ਰਿਹਾ, ਕੰਮ ਤਾਂ ਕੁਛ ਬਣਾਇਆ ਫਿਰ ਇਹ, ਇੰਨੀ ਫਾਲਤੂ ਦੀ ਮਿਹਨਤ ਕੀਤੀ, ਐਵੇਂ ਹੀ ਬਹੁਤ ਮਿਹਨਤ ਕਰਕੇ ਮਰਨ ਵੇਲੇ ਸਭ ਛੱਡ ਗਿਆ, ਨਾਮ ਤੇ ਮਿਹਨਤ ਹੀ ਨਾ ਕੀਤੀ। ਲੱਖ ਚੌਰਾਸੀ ਭ੍ਰਮਤਿਆਂ ਦੁਰਲੱਭ ਜਨਮ ਪਾਇਓ, 84 ਲੱਖ ਜੂਨਾਂ ਵਿੱਚ ਫਿਰਦਿਆਂ ਤੈਂ ਹੁਣ ਦੁਰਲੱਭ ਮਸਾਂ ਕਿਤੇ ਦੁਰ ਔਖਾ ਲੱਭ, ਜਿਹੜਾ ਔਖਾ ਲੱਭ ਦਾ ਮਨੁੱਖਾ ਜਨਮ ਪ੍ਰਾਪਤ ਕੀਤਾ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ, ਮਹਾਰਾਜ ਕਹਿੰਦੇ ਭਾਈ ਤੂੰ ਨਾਮ ਨੂੰ ਯਾਦ ਕਰ, ਸੋ ਦਿਨ ਹੁਣ ਨੇੜੇ ਹੀ ਆ ਰਿਹਾ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤਬੰਤਾ ਕਹੋ ਕਉ ਹੈ ਕਾਕਾ। ਸ੍ਰੀ ਰਾਗ ਮਹੱਲਾ ਪੰਜਵਾ। ਜੀਵ ਆਤਮਾ ਦੇ ਨਿਕਲ ਜਾਣ ਨਾਲ ਦੇਹ ਖਾਲੀ ਪਈ ਵੇਖ ਕੇ ਮਹਾਰਾਜ ਇਉਂ ਉਪਦੇਸ਼ ਕਰਦੇ ਨੇ, ਟਿੱਚਰ ਵਸਹਿ ਸੁਹੇਲੜੀ ਜਿੱਚਰ ਸਾਥੀ ਨਾਲ। ਇਹ ਦੇਹ ਟਿੱਚਰ ਹੁੰਦਾ ਉਨਾ ਚਿਰ ਹੀ ਸੁਹੇਲੜੀ ਤੋਂ ਭਾਵ ਸੁਖੀ ਵਸਦੀ ਸੀ ਜਿੰਨਾ ਚਿਰ ਤੇਰਾ ਸਾਥੀ ਜੀਵ ਆਤਮਾ ਤੇਰੇ ਅੰਦਰ ਸੀ। ਜਾ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਜਿਸ ਵੇਲੇ ਤੇਰਾ ਸਾਥੀ ਜੀਵ ਆਤਮਾ ਸਰੀਰ ਚੋਂ ਨਿਕਲ ਕੇ ਚਲਿਆ ਗਿਆ ਤਾਂ ਤੇ ਜਿਹੜੀ ਸੀ ਧਨ ਜੀਵ ਰੂਪ ਇਸਤਰੀ ਤੇਰਾ ਮਿੱਟੀ ਵਿੱਚ ਰੁੜਨਾ ਹੋ ਗਿਆ। ਉਸੇ ਵਕਤ ਹੀ ਲੈ ਕੇ ਘਰੋਂ ਚੱਕ ਕੇ ਸੰਸਕਾਰ ਕਰ ਦਿੱਤਾ, ਮਿੱਟੀ ਬਣ ਗਈ, ਸਵਾਹ ਆ ਗਈ ਬਾਹਰ। ਬਸ ਜਦ ਤੱਕ ਆਤਮਾ ਸਰੀਰ ਅੰਦਰ ਉਦੋਂ ਤੱਕ ਸਰੀਰ ਦੀ ਕਦਰ ਹੈ, ਮਹਾਰਾਜ ਕਹਿੰਦੇ ਨੇ। ਇਹਨਾਂ ਗੱਲਾਂ ਨੂੰ ਸੁਣ ਕੇ ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ। ਇਸ ਅਨਸਥਰਤਾ ਨੂੰ ਦੇਖ ਕੇ ਮਨ ਦੇ ਅੰਦਰ ਸੰਸਾਰ ਵੱਲੋਂ ਵਿਰਾਗ ਪੈਦਾ ਹੋ ਗਿਆ ਅਤੇ ਮਨ ਵਿੱਚ ਆਇਆ ਕਿ ਸਰੀਰ ਨੇ ਤਾਂ ਨਾਸ ਹੋ ਹੀ ਜਾਣਾ ਹੈ, ਜੀਵ ਆਤਮਾ ਨਿਕਲ ਜਾਣੀ ਹੈ। ਵਾਹਿਗੁਰੂ ਦੇ ਦਰਸ਼ਨ ਦੇਖਣ ਦਾ ਚਾਓ ਹੁਣ ਮਨ ਚ ਜਾਗ ਪਿਆ ਕਿਉਂਕਿ ਵਿਰਾਗ ਪੈਦਾ ਹੋ ਗਿਆ। ਧੰਨ ਸੋ ਤੇਰਾ ਥਾਨ ਰਹਾਓ, ਹੇ ਵਾਹਿਗੁਰੂ ਜਿੱਥੇ ਤੂੰ ਵੱਸਦਾ ਸੱਚਖੰਡ ਵਿੱਚ ਸਾਧ ਸੰਗਤ ਵਿੱਚ, ਉਹ ਤੇਰਾ ਸਥਾਨ ਧੰਨਤਾ ਦੇ ਯੋਗ ਹੈ ਜੀ, ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ। ਇਹ ਦੇਹੀ ਜਿੰਨਾ ਚਿਰ ਘਰ ਦਾ ਮਾਲਕ ਕੰਤ ਜੀਵ ਸਰੀਰ ਚ ਵਸਦਾ ਸੀ, ਜੀਵ ਆਤਮਾ ਦੇਖ ਲਾ, ਉਨਾ ਚਿਰ ਤੇਰੀ ਕਿੰਨੀ ਕਦਰ ਸੀ। ਆਓ ਜੀ, ਬੈਠੋ ਜੀ, ਜੀ ਆਇਆਂ ਨੂੰ ਜੀ, ਸਭ ਦੁਨੀਆਂ ਜੀ ਜੀ ਕਰਦੀ ਸੀ ਜਦ ਅੰਦਰ ਸੀ ਜੀਵ ਆਤਮਾ। ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਿਸ ਵੇਲੇ ਤੇਰਾ ਪਤੀ ਜਿਹੜਾ ਸੀ ਜੀਵ ਆਤਮਾ ਅੰਦਰੋਂ ਸਰੀਰ ਚੋਂ ਨਿਕਲ ਗਿਆ ਤਾਂ ਫਿਰ ਤੇਰੀ ਦੇਖ ਲਾ ਕੋਈ ਗੱਲਬਾਤ ਨਹੀਂ, ਕੋਈ ਨਹੀਂ ਪੁੱਛਦਾ। ਪਹਿਲਾਂ ਨਾਂ ਲੈਂਦੇ ਸੀ, ਆਓ ਜੀ ਫਲਾਨਾ ਸਿੰਘ ਜੀ, ਸਰਦਾਰ ਜੀ, ਹੁਣ ਕਹਿੰਦੇ ਡੈੱਡ ਬਾਡੀ ਹੈ। ਉੱਥੇ ਹੀ ਕੰਮ ਕਹਾਣੀ ਖਤਮ ਹੋ ਗਈ ਤੇਰੀ। ਇਹ ਜੀਵ ਰੂਪ ਇਸਤਰੀ ਇਸ ਗੱਲ ਦਾ ਧਿਆਨ ਕਰ ਅੱਗੋਂ ਜੀਵ ਨੂੰ। ਹੁਣ ਉਪਦੇਸ਼ ਦਿੰਦੇ ਹੋਏ ਸਤਿਗੁਰੂ ਕਹਿੰਦੇ ਨੇ ਜੀਵ ਰੂਪ ਇਸਤਰੀ ਸੁਣ, ਪੇਈੜਾ ਸਹੁ ਸੇਵ ਤੂੰ, ਸਾਹੁਰੜਾ ਸੁਖ ਵਸ। ਮਾਤ ਲੋਕ ਰੂਪ ਪੇਈੜਾ ਪੇਕੇ ਘਰ ਚ ਤੂੰ ਆਪਣੇ ਪਤੀ ਪਰਮਾਤਮਾ ਨੂੰ ਸੇਵਣਾ ਕਰ, ਤਾਂ ਪਰਲੋਕ ਰੂਪ ਸਹੁਰੇ ਘਰ ਵਿੱਚ ਤੂੰ ਸੁਖ ਸਹਿਤ ਵਸੇਂਗੀ। ਇੱਥੇ ਰਹਿ ਕੇ ਜਿਹੜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸੰਸਾਰੀ ਉਦਾਹਰਣ ਦਿੰਦੇ ਨੇ ਕਿ ਪੇਕੇ ਘਰ ਵਿੱਚ ਰਹਿ ਕੇ ਜੇ ਤੂੰ ਆਪਣੇ ਪਤੀ ਪਰਮਾਤਮਾ ਦੀ ਸੇਵਾ ਕਰੇ ਤਾਂ ਪਰਲੋਕ ਰੂਪ ਸਹੁਰੇ ਵਿੱਚ ਸੁਖ ਸਹਿਤ ਵਸੇਂਗੀ ਜਾ ਕੇ। ਗੁਰਮਿਲ ਚੱਜ ਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਤੂੰ ਸਤਿਗੁਰਾਂ ਨਾਲ ਮਿਲ ਕੇ ਚੱਜ ਚਾਰ ਸਿੱਖ, ਪਹਿਲਾਂ ਸੋਹਣੇ ਕੰਮਾਂ ਨੂੰ ਸਿੱਖ ਲੈ, ਫਿਰ ਤੈਨੂੰ ਕਦੇ ਦੁੱਖ ਨਹੀਂ ਲੱਗੇਗਾ। ਇਹ ਗੱਲ ਹਮੇਸ਼ਾ ਯਾਦ ਰੱਖ, ਸਭ ਨਾ ਸਾਹੁਰੈ ਵੰਜਣਾ ਸਭ ਮੁਕਲਾਵਣਹਾਰ। ਪਰਲੋਕ ਰੂਪ ਸਹੁਰੇ ਘਰ ਵਿੱਚ ਸਾਰਿਆਂ ਨੇ ਵੰਜਣਾ ਤੋਂ ਭਾਵ ਚਲੇ ਜਾਣਾ, ਸਾਰੀਆਂ ਜਿਹੜੀਆਂ ਮੁਕਲਾਵਾ ਲੈਣ ਵਾਲੀਆਂ ਨੇ ਅਰਥਾਤ ਕਾਲ ਰੂਪ ਲਾੜੇ ਨਾਲ ਸਾਰੀਆਂ ਹੀ ਵਿਆਹੀਆਂ ਜਾਣੀਆਂ ਨੇ। ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਉਹ ਜੀਵ ਸੁਹਾਗਣੀਆਂ ਇਸਤਰੀਆਂ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਧੰਤਾ ਦੇ ਯੋਗ ਨੇ, ਜਿਹਦਾ ਮਾਤ ਲੋਕ ਰੂਪ ਪੇਕੇ ਘਰ ਵਿੱਚ ਆਪਣੇ ਪਤੀ ਪਰਮਾਤਮਾ ਨਾਲ ਪਿਆਰ ਹੈ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ। ਛੇਵੇਂ ਘਰ ਸੁਰਤਾਰ ਚ ਹੁਣ ਗਾਉਣ ਦਾ ਹੁਕਮ ਸ੍ਰੀ ਰਾਗ ਚ ਪੰਜਵੇਂ ਪਾਤਸ਼ਾਹ ਕਰਦੇ ਨੇ। ਕਰਨ ਕਾਰਨ ਏਕ ਉਹੀ ਜਿਨ ਕੀ ਆਕਾਰ। ਇੱਕ ਉਹੀ ਪਰਮਾਤਮਾ ਸਾਰੇ ਕਾਰਜਾਂ ਦੇ ਕਰਨ ਵਾਲਾ ਜਿਹਨੇ ਆਕਾਰ ਭਾਵ ਜਗਤ ਨੂੰ ਪੈਦਾ ਕੀਤਾ, ਜਿਨ ਕੀ ਆਕਾਰ। ਐੜੇ ਕੰਨਾ ਕੱਕੇ ਨੂੰ ਕੰਨਾ ਆਕਾਰ, ਜਿਵੇਂ ਜਪਜੀ ਸਾਹਿਬ ਚ ਆਉਂਦਾ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਤੇ ਸਹਿਤ ਆਵੋ ਮਨ ਮੇਰੇ ਸਰਬ ਕੋ ਆਧਾਰ। ਮੇਰੇ ਮਨਾ ਤੂੰ ਵੀ ਉਹਨੂੰ ਧਿਆਉਣਾ ਕਰ ਜੋ ਸਾਰਿਆਂ ਦਾ ਆਸਰਾ ਹੈ, ਜਿਹੜਾ ਸਾਰਿਆਂ ਨੂੰ ਆਸਰਾ ਦੇ ਰਿਹਾ ਵਾਹਿਗੁਰੂ। ਗੁਰ ਕੇ ਚਰਨ ਮਨ ਮਹਿ ਧਿਆਏ। ਤੂੰ ਆਪਣੇ ਮਨ ਦੇ ਵਿੱਚ ਗੁਰਾਂ ਦੇ ਚਰਨਾਂ ਦੀ ਆਰਾਧਨਾ ਕਰ, ਧਿਆਉਣਾ ਕਰ ਚਰਨਾਂ ਨੂੰ। ਚਿੱਤ ਚਰਨ ਨਾਮ ਵਾਹਿਗੁਰੂ, ਵਾਹਿਗੁਰੂ ਕਰਨ ਰੂਪ ਚਰਨਾਂ ਨੂੰ ਧਿਆਉਣਾ ਕਰ। ਛੋੜ ਸਗਲ ਸਿਆਣ ਪਾ ਸਾਚ ਸ਼ਬਦ ਲਿਵ ਲਾਏ ਰਹਾਓ। ਸਾਰੀਆਂ ਸਿਆਣਪਾਂ ਛੱਡ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸੱਚੇ ਗੁਰਾਂ ਦੇ ਉਪਦੇਸ਼ ਚ ਆਪਣੀ ਲਿਵ ਲਾ, ਕਿ ਗੁਰੂ ਸਾਹਿਬ ਮੈਨੂੰ ਕੀ ਕਹਿੰਦੇ ਨੇ, ਮੈਂ ਗੁਰੂ ਸਾਹਿਬ ਦੇ ਆਖੇ ਲੱਗਣਾ ਹੈ, ਮੈਂ ਮਹਾਰਾਜ ਦੇ ਆਖੇ ਲੱਗ ਕੇ ਉਹੋ ਜਿਹਾ ਜੀਵਨ ਬਣਾ ਕੇ ਚੱਲਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਵਿਸ਼ਰਾਮ ਦੇ ਕੇ ਕਹਿੰਦੇ ਨੇ, ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦਾ ਹੋਏ। ਜਿਨ੍ਹਾਂ ਦੇ ਹਿਰਦੇ ਚ ਗੁਰਮੰਤਰ ਵਸ ਗਿਆ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਤਾਂ ਫਿਰ ਦੁੱਖਦਾਈ ਕਲੇਸ਼ ਤੇ ਕੋਈ ਡਰ ਨਹੀਂ ਵਿਆਪੇਗਾ। ਜਦੋਂ ਹਿਰਦੇ ਚ ਗੁਰਮੰਤਰ ਵਸੇ, ਮੂੰਹ ਨਾਲ ਹਿਰਦੇ ਤੱਕ ਲੈ ਕੇ ਜਾਣਾ, ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰਦਿਆਂ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਵਾਹਿਗੁਰੂ ਵਾਹਿਗੁਰੂ ਕਰਦਿਆਂ ਹੌਲੀ ਹੌਲੀ ਜਿਵੇਂ ਰੋਟੀ ਅੰਦਰ ਚਲੀ ਜਾਂਦੀ ਚਿਥਦਿਆਂ ਚਿਥਦਿਆਂ, ਮਹਾਰਾਜ ਕਹਿੰਦੇ ਇਸੇ ਪ੍ਰਕਾਰ ਤੂੰ ਆਪਣੇ ਹਿਰਦੇ ਚ ਨਾਮ ਨੂੰ ਲੈ ਜਾ ਹੌਲੀ ਹੌਲੀ, ਫਿਰ ਸਾਰੇ ਜਿੰਨੇ ਦੁੱਖਦਾਈ ਕਲੇਸ਼ ਡਰ ਸਭ ਦੂਰ ਹੋ ਜਾਣੇ ਹੈ। ਕੋਟ ਯਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ। ਕਰੋੜਾਂ ਬੰਦੇ ਸੰਸਾਰ ਸਾਗਰ ਤੋਂ ਤਰਨ ਵਾਸਤੇ ਕਰੋੜਾਂ ਹੀ ਯਤਨ ਕਰ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੋਈ ਨਹੀਂ ਤਰਦਾ। ਮਹਾਰਾਜ ਹੀ ਤਾਰਦੇ ਜਿਹਨੂੰ ਤਾਰਦੇ ਆ, ਹੋਰ ਗੁਰੂ ਤਾਂ ਰਸਤੇ ਚ ਡੋਬ ਦਿੰਦੇ ਨੇ, ਧੋਖਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖ ਦਰਸ਼ਨ ਮਨ ਸਾਧਾਰ ਹੈ, ਪਾਪ ਸਗਲੇ ਜਾਹੇ। ਸਤਿਗੁਰੂ ਦਾ ਦਰਸ਼ਨ ਦੇਖਦਿਆਂ ਸਾਰ ਹੀ ਮਨ ਆਸਰੇ ਸਹਿਤ ਹੋ ਜਾਂਦਾ ਅਤੇ ਮਨ ਜਿਹੜਾ ਹੈ ਸੁਧਰ ਜਾਂਦਾ ਅਤੇ ਪਾਪ ਸਾਰੇ ਦੂਰ ਹੋ ਜਾਂਦੇ ਨੇ। ਗੁਰਾਂ ਦੇ ਦਰਸ਼ਨ ਦੇਖਣ ਦਾ ਇੰਨਾ ਫਲ ਦੱਸਿਆ ਮਹਾਰਾਜ ਨੇ। ਹਉ ਤਿਨਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਹੇ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਵਾਰਨੇ ਫੇਰਨੇ ਬਲਿਹਾਰਨੇ ਜਾਵਾਂ ਜਿਹੜੇ ਗੁਰਾਂ ਦੀ ਚਰਨੀ ਪੈ ਜਾਂਦੇ ਨੇ ਆ ਕੇ, ਸੱਚਮੁੱਚ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਚਰਨੀ ਪੈ ਜਾਂਦੇ ਨੇ ਮਹਾਰਾਜ ਦੇ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ। ਸਤਸੰਗਤ ਕਰਦਿਆਂ ਕਰਦਿਆਂ ਵਾਹਿਗੁਰੂ ਦਾ ਸੱਚਾ ਨਾਮ ਮਨ ਵਿੱਚ ਹੌਲੀ ਹੌਲੀ ਆਪੇ ਹੀ ਅੰਦਰ ਨੂੰ ਚਲਿਆ ਜਾਂਦਾ। ਸਤਸੰਗਤ ਕਰਨ ਦੀ ਇਹ ਇੱਕ ਵੱਡੀ ਵਡਿਆਈ ਹੈ। ਸਤਸੰਗਤ ਕਰਦੇ ਰਹੀਏ, ਬੈਠਦੇ ਰਹੀਏ, ਆਪਣੇ ਆਪ ਨਾਮ ਹਿਰਦੇ 'ਚ ਵਾਸਾ ਕਰਦਾ। ਸੇਵੜ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਪਾਓ। ਮਹਾਰਾਜ ਕਹਿੰਦੇ ਉਹ ਭਾਗਾਂ ਵਾਲੇ ਨੇ ਭਾਈ, ਜਿਨ੍ਹਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਭਾਓ ਹੈ, ਪ੍ਰੇਮ ਹੈ, ਉਹ ਭਾਗਾਂ ਵਾਲੇ ਨੇ। ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪ ਕੇ ਨਾਮ ਨੂੰ ਹਿਰਦੇ 'ਚ ਵਸਾਉਂਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾਂ। ਤਿੰਨ ਪ੍ਰਸ਼ਨ ਕੀਤੇ ਜਗਿਆਸੂ ਨੇ, ਉਹਨਾਂ ਦਾ ਉੱਤਰ ਸਤਿਗੁਰੂ ਦਿੰਦੇ ਨੇ। ਇੱਕ ਤਾਂ ਹੈ ਪ੍ਰਸ਼ਨ ਕਿਹੜਾ ਧਨ ਇਕੱਠਾ ਕਰੀਏ, ਦੂਜਾ ਹੈ ਪੂਜਾ ਕਿਹਦੀ ਕਰੀਏ, ਤੀਜਾ ਹੈ ਕਿਹੜੀ ਚੀਜ਼ ਛੱਡੀਏ। ਸਤਿਗੁਰੂ ਜੀ ਉੱਤਰ ਦਿੰਦੇ ਨੇ, ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਮਹਾਰਾਜ ਕਹਿੰਦੇ ਹਰੀ ਨਾਮ ਧਨ ਨੂੰ ਤਾਂ ਸੰਚ ਇਕੱਠਾ ਕਰ ਅਤੇ ਸਤਿਗੁਰਾਂ ਦੀ ਪੂਜਾ ਕਰ ਅਤੇ ਸਾਰੇ ਵਿਕਾਰ ਛੱਡ ਦੇ। ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ। ਜਿਸ ਪਰਮਾਤਮਾ ਨੇ ਪੰਜਾਂ ਤੱਤਾਂ ਨੂੰ ਸਾਜ ਕੇ ਫਿਰ ਤੈਨੂੰ ਸਵਾਰਿਆ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਭਾਰਿਆ, ਉਸ ਹਰੀ ਨੂੰ ਚੇਤੇ ਕਰ ਤਾਂ ਤੇਰਾ ਉਧਾਰ ਹੋਵੇਗਾ, ਕਲਿਆਣ ਹੋਵੇਗਾ। ਜਪ ਮਨ ਨਾਮ ਏਕ ਅਪਾਰ। ਇਹ ਮੇਰੇ ਮਨਾਂ ਇੱਕ ਅਪਾਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਤੂੰ ਪ੍ਰਾਨ ਮਨ ਤਨ ਜਿਨ ਹੈ ਦੀਆ, ਹਿਰਦੇ ਕਾ ਆਧਾਰ ਰਹਾਓ। ਜਿਸ ਵਾਹਿਗੁਰੂ ਨੇ ਤੈਨੂੰ ਪ੍ਰਾਣ ਦਿੱਤੇ ਨੇ, ਮਨ ਦਿੱਤਾ ਹੈ, ਸਰੀਰ ਦਿੱਤਾ ਹੈ, ਉਹਦੇ ਨਾਮ ਨੂੰ ਤੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈ। ਮੇਰਾ ਆਸਰਾ ਹੈ ਵਾਹਿਗੁਰੂ। ਜਦੋਂ ਐਂ ਮਨ ਪੱਕਾ ਕਰ ਲਏ ਮੇਰਾ ਆਸਰਾ ਹੈ ਵਾਹਿਗੁਰੂ, ਤਾਂ ਤੈਨੂੰ ਵਾਹਿਗੁਰੂ ਦਾ ਆਸਰਾ ਹੋਣਾ ਸ਼ੁਰੂ ਹੋ ਜਾਵੇਗਾ। ਵਾਹਿਗੁਰੂ ਦਾ ਆਸਰਾ ਗ੍ਰਹਿਣ ਕਰ, ਵਿਸ਼ਰਾਮ ਦੇ ਕੇ। ਕਹਿੰਦੇ ਨੇ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ। ਜਿਹੜੇ ਬੰਦੇ ਕਾਮ ਕ੍ਰੋਧ ਅਹੰਕਾਰ ਆਦਿਕਾਂ 'ਚ ਮਸਤ ਨੇ, ਉਹਨਾਂ ਨੂੰ ਜੰਮਣਾ ਮਰਨਾ ਵਿਆਪਦਾ ਹੀ ਰਹਿੰਦਾ, ਕਾਲ ਰੂਪ ਸੰਸਾਰ ਉਹਨਾਂ ਦੇ ਮਗਰ ਲੱਗਿਆ ਹੀ ਰਹਿੰਦਾ। ਫਿਰ ਜੀ ਬਚਾਓ ਕਿਵੇਂ ਕਰੀਏ? ਪਾਓ ਸੰਤ ਸਰਣੀ ਲਾਗ ਚਰਨੀ ਮਿਟੈ ਦੁੱਖ ਅੰਧਾਰ। ਮਹਾਰਾਜ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਉਹਦੀ ਸ਼ਰਨ ਵਿੱਚ ਪੈ ਕੇ ਗੁਰ ਚਰਨਾਂ ਨਾਲ ਲੱਗ, ਉਹਨਾਂ ਤੋਂ ਸਿੱਖ ਕਿ ਚਰਨਾਂ ਨਾਲ ਕਿਵੇਂ ਲੱਗਣਾ, ਤਾਂ ਦੁੱਖਦਾਈ ਗਿਆਨ ਰੂਪ ਤੇਰਾ ਹਨੇਰਾ ਫੇਰ ਮਿਟ ਜਾਏਗਾ। ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ। ਇੱਕ ਤੇ ਦੇਖ ਸੱਚ ਬੋਲਣਾ ਕਰ, ਸੰਤੋਖ ਧਾਰਨਾ ਕਰ ਆਪਣੇ ਅੰਦਰ, ਸਾਰਿਆਂ ਦੇ ਉੱਤੇ ਦਇਆ ਕਮਾਵੈ ਦਇਆ ਕਰਨੀ, ਇਹ ਕਰਨੀ ਸਾਰਿਆਂ ਤੋਂ ਸ੍ਰੇਸ਼ਟ ਹੈ। ਤਿੰਨ ਚੀਜ਼ਾਂ, ਸੱਚ ਬੋਲਣਾ, ਸੰਤੋਖ ਧਾਰਨਾ, ਸਾਰਿਆਂ ਉੱਪਰ ਦਇਆ ਕਰਨੀ। ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ। ਆਪਾ ਭਾਵ ਹੰਕਾਰ ਨੂੰ ਛੱਡ ਕੇ ਸਾਰਿਆਂ ਦੀ ਚਰਨ ਧੂੜ ਹੋ ਜਾ। ਇਹ ਚੀਜ਼ਾਂ ਉਹਨੂੰ ਮਿਲਦੀਆਂ ਨੇ ਜਿਹਨੂੰ ਨਿਰੰਕਾਰ ਆਪ ਦੇਵੇ। ਇਹ ਚਾਰ ਚੀਜ਼ਾਂ ਨੇ, ਤੋ ਇਹ ਪੰਜਵੀਂ ਹੋ ਗਈ ਆਪਾ ਭਾਵ ਛੱਡਣਾ, ਰੇਣ ਪ੍ਰਾਪਤ ਕਰਨੀ। ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ। ਸੰਸਾਰ ਪਸਾਰੇ ਵਿੱਚ ਜੋ ਵੀ ਪਸਰਿਆ ਹੋਇਆ ਦਿਸ ਰਿਹਾ ਸਾਰਾ ਤੂੰ ਆਪ ਹੀ ਹੈ। ਉਹਨਾਂ ਨੂੰ ਨਜ਼ਰ ਆਉਣ ਇਉਂ ਲੱਗ ਜਾਂਦਾ ਇਹ ਤਾਂ ਸਾਰਾ ਕੁਝ ਆਪ ਹੀ ਹੈ ਪ੍ਰਮਾਤਮਾ। ਕਹੋ ਨਾਨਕ ਗੁਰ ਭਰਮ ਕੱਟਿਆ ਸਗਲ ਬ੍ਰਹਮ ਵਿਚਾਰ। ਮਹਾਰਾਜ ਕਥਨ ਕਰਦੇ ਨੇ ਜਿਸ ਵੇਲੇ ਗੁਰਾਂ ਨੇ ਇਹਦਾ ਭਰਮ ਕੱਟਿਆ, ਅੱਖਾਂ ਦੇ ਸ਼ੌੜ ਕੱਟਤੇ ਅੰਦਰੋਂ, ਤਾਂ ਸਾਰੇ ਬ੍ਰਹਮ ਨੂੰ ਹੀ ਵਿਚਾਰਨਾ ਕੀਤਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸ੍ਰੀ ਰਾਗ ਮਹੱਲਾ ਪੰਜਵਾ, ਦੁਕਿਰਤ ਸੁਕਿਰਤ ਮੰਦੇ ਸੰਸਾਰ ਸਗਲਾਣਾ, ਇਹ ਸਾਰਾ ਸੰਸਾਰ ਜਿਹੜਾ ਨਾ ਦੁਕਿਰਤ ਤੋਂ ਭਾਵ ਪਾਪ ਕਰਮ, ਤੇ ਸੁਕਿਰਤ ਹੁੰਦਾ ਪੁੰਨ ਕਰਮਾਂ ਦੇ ਕਰਨ ਵਿੱਚ, ਮੰਦੇ ਤੋਂ ਭਾਵ ਵਿੱਚ ਲੱਗਿਆ ਹੋਇਆ ਹੈ। ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ, ਇਹਨਾਂ ਦੋਹਾਂ ਪਾਪ ਪੁੰਨ ਰੂਪ ਕਰਮਾਂ ਤੋਂ ਰਹਿਤ ਕੋਈ ਵਿਰਲਾ ਹੀ ਭਗਤ ਜਾਣਿਆ ਜਾਂਦਾ, ਕਿਉਂਕਿ ਜਿਹੜੇ ਨਾਮ ਜਪਦੇ ਨੇ ਉਹ ਪਾਪ ਅਤੇ ਪੁੰਨਾਂ ਦੇ ਵਿੱਚ ਪ੍ਰਵਿਰਤੀ ਨਹੀਂ ਹੁੰਦੇ। ਠਾਕੁਰ ਸਰਬੇ ਸਮਾਣਾ, ਇਹ ਠਾਕੁਰ ਵਾਹਿਗੁਰੂ ਪਰਮੇਸ਼ਰ ਤੂੰ ਸਾਰਿਆਂ ਵਿੱਚ ਹੀ ਸਮਾ ਰਿਹਾ, ਕੋਈ ਥਾਂ ਖਾਲੀ ਨਹੀਂ ਤੇਰੇ ਤੋਂ। ਕਿਆ ਕਹਾਂ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ ਰਹਾਓ, ਮੈਂ ਤੇਰੀ ਉਪਮਾ ਕਵਾਂ ਕੀ, ਸੁਣਨਾ ਕਰੋ ਹੇ ਸੁਆਮੀ, ਤੂੰ ਵੱਡਾ ਹੀ ਸੁਜਾਣ ਪੁਰਖ ਹੈ। ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ, ਤੁਸੀਂ ਬਹੁਤੇ ਹੀ ਸੁਜਾਣ ਪੁਰਖ ਹੋ ਜੀ, ਤੁਹਾਡੀ ਉਪਮਾ ਮੈਂ ਕੀ ਕਵਾਂ, ਕਿਰਪਾ ਕਰਕੇ ਤੁਸੀਂ ਆਪ ਹੀ ਬੇਨਤੀਆਂ ਸੁਣੋ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਜਿਹੜਾ ਬੰਦਾ ਮਾਨ ਅਭਿਮਾਨ ਵਡਿਆਈ ਤੇ ਨਰਾਦਰੀ ਵਿੱਚ ਹੀ ਫਸਿਆ ਹੋਇਆ, ਵਡਿਆਈ ਤੇ ਹੰਕਾਰ ਵਿੱਚ ਹੀ ਫਸਿਆ, ਉਹ ਸੇਵਕ ਨਹੀਂ ਹੋ ਸਕਦਾ। ਸੇਵਕ ਜਿਹੜੇ ਹੁੰਦੇ ਨੇ ਉਹ ਮਾਨ ਵਡਿਆਈ ਤੇ ਹੰਕਾਰ ਤੋਂ ਰਹਿਤ ਹੁੰਦੇ ਨੇ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕਹਿੰਦੇ ਸੰਤੋ, ਸਾਰਿਆਂ ਵਿੱਚ ਤਤ ਪਰਮਾਤਮਾ ਨੂੰ ਇੱਕ ਸਮਾਨ ਵੇਖਣ ਵਾਲਾ ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਬੰਦਾ ਹੁੰਦਾ। ਕਹਿਣ ਕਹਾਵਨ ਇਹੋ ਕੀਰਤ ਕਰਲਾ, ਆਪ ਕਹਿਣਾ ਅਸੀਂ ਬੜੇ ਭਜਨੀਕ ਹਾਂ, ਹੋਰਨਾਂ ਤੋਂ ਵੀ ਕਹਾਉਣਾ ਕਿ ਬੜੇ ਨਾਮ ਰਸੀਏ ਨੇ। ਇਹ ਤਾਂ ਇੱਕ ਕੀਰਤੀ ਕਰਾਉਣ ਵਾਲੀ ਕਰਲਾ ਹੁੰਦਾ ਰਸਤਾ ਹੈ, ਦੂਜਿਆਂ ਤੋਂ ਕਹਾਉਣਾ ਇਹ ਤਾਂ ਜੀ ਬੜੇ ਭਜਨ ਬੰਦਗੀ ਵਾਲੇ ਬੰਦੇ ਨੇ, ਆਪ ਵੀ ਕਹੀ ਜਾਣਾ ਅਸੀਂ ਤਾਂ ਜੀ ਬਹੁਤ ਭਜਨ ਕਰਦੇ ਹਾਂ। ਸਤਿਗੁਰੂ ਕਹਿੰਦੇ ਇਹ ਤਾਂ ਐਵੇਂ ਆਪਣੀ ਮਹਿਮਾ ਕਰਾਉਣ ਵਾਲੀ ਗੱਲ ਹੁੰਦੀ ਹੈ। ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ। ਇਸ ਕਥਨ ਦੇ ਕਹਿਣੇ ਤੋਂ ਰਹਿਤ ਕੋਈ ਬਿਰਲਾ ਹੀ ਗੁਰਮੁਖ ਹੈ, ਮੁਕਤ ਕੋਈ ਹੋਈ ਹੈ ਇਹਨਾਂ ਗੱਲਾਂ ਤੋਂ। ਗਤ ਅਵਗਤ ਕਛ ਨਦਰ ਨਾ ਆਇਆ। ਗਤ ਅਵਗਤ ਹੁੰਦੀ ਪ੍ਰਾਪਤੀ ਤੇ ਅਪ੍ਰਾਪਤੀ, ਗਿਆਨ ਤੇ ਅਗਿਆਨ ਦਾ ਵਿਚਾਰ ਜਦ ਕੁਝ ਨਿਗਾਹ ਨਾ ਆਇਆ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਮਹਾਰਾਜ ਕਹਿੰਦੇ ਨੇ ਤਾਂ ਮੈਂ ਸੰਤਾਂ ਦੀ ਚਰਨ ਧੂੜੀ ਦਾ ਦਾਨ ਪਾਉਣਾ ਕੀਤਾ ਕਿ ਹੇ ਸੰਤੋ, ਹੁਣ ਤੁਸੀਂ ਵੀ ਕਿਰਪਾ ਕਰੋ ਸਾਡੇ ਉੱਤੇ ਤਾਂ ਕਿ ਤੁਹਾਡੇ ਚਰਨ ਧੂੜੀ ਸਾਨੂੰ ਪ੍ਰਾਪਤ ਹੋ ਜਾਵੇ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਨੇ ਸਾਨੂੰ ਨਾਮ ਦੇ ਨਾਲ ਜੋੜਿਆ ਔਰ ਬੜੇ ਸੁੰਦਰ ਉਪਦੇਸ਼ ਦੇ ਨਾਲ ਉਪਦੇਸ਼ ਦੇ ਕਰਕੇ ਮਹਾਰਾਜ ਨੇ ਸਾਡੇ ਮਨ ਦੇ ਵਿੱਚ ਕੀ ਚੀਜ਼ਾਂ ਨੇ, ਕਿਵੇਂ ਕਿਵੇਂ ਕੱਢਣੀਆਂ ਨੇ, ਕਿਵੇਂ ਸ਼ੁੱਧ ਹੋਣਾ, ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੁੱਲ ਸਤਿਗੁਰੂ ਨੇ 51 ਅੰਗ ਤੱਕ 96 ਸ਼ਬਦ ਹੁਣ ਤੱਕ ਬਖਸ਼ਿਸ਼ ਕੀਤੇ ਨੇ ਪਾਵਨ। ਵਾਹਿਗੁਰੂ 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 ਵਾਹਿ